साहेब हम इंद्र प्रसाद आद सच जुगाद सच है पे सच नानक होशी पे सच जब बुलावे तब बोल स्वामी कुदरत कौन हमारे साध संग नानक जस गायो जो प्रभु की अत प्यारे मुख चरा शास्त्र खच प्रेंग ग्रंथ जा अंग लख बदलो सुन जकाल कृपा
सतनाम श्री वाहिगुरु साहेब जीओ एक ओंकार सतगुर प्रसाद श्री राग कबीर जीओ का एक स्वान कै घर गावना जननी जानत सुत बड़ा होत है इतना को ना जाने जे दिन दिन अवध घटत है मोर मोर कर अधिक लाड धार देखत ही जमराव हसै ऐसा तै जग परम लाया कैसे बुझै जब मोहया है माया रहा कहत कबीर छोड़ बिख्या रस इत संगत निहचो मरना रमैया जपहो प्राणी अनंत जीवन बाणी इन भेद भव सागर तरना जात सुभावै ता लागै भाव परम भुलावा विच हो जाए उपजै सहज ज्ञान मत जागै गुर प्रसाद अंतर लिव लागै इत संगत नाही मरना हुकुम पछाण ता खसमै मिलना रहा दूजा इत संगत नाही मरना हुकुम पछाण ता खसमै मिलना रहा दूजा एक ओंकार सतगुर प्रसाद
सत्कार योग सतगुरु पातशाह जी की साजे मुरादी सत पवित्र बाणी के विचार करने तो पहले मन एकाग्र करने वास्ते सतगुरुदेव पातशाह जी का बख्शिया होया गुरु मंत्र सारे गुरमुख प्यारे माई आई प्यार सत्कार सहित उचारना करो सारे आखो सतनाम अज गुरु ग्रंथ साहिब विच जो भगतों की बाणी है उस बाणी की विचार आरंभ करने लगे श्री राग विच इस बाणी की परंपरा है और श्री राग गुरु ग्रंथ साहिब विच आए 31 रागों विचों श्रेष्ठ राग मनाया गया ਧਰਮਕ ਦਾ ਨਾਮ ਹੈ ਸ਼੍ਰੀ, ਤੇ ਸ਼੍ਰੀ ਦਾ ਅਰਥ ਹੈ ਸ਼੍ਰੋਮਣੀ। ਕਲਸੀ ਕਾਲ ਦੇ ਮਾਹਰ ਲੋਕ ਇਹ ਗੱਲ ਦੱਸਦੇ ਨੇ ਕਿ ਅਗਰ ਕਿਸੇ ਮੁਰਦੇ ਦੇ ਕੋਲ ਸ਼ੁੱਧ ਸ਼੍ਰੀ ਰਾਮ ਗਾਇਆ ਜਾਵੇ, ਮੁਰਦੇ ਵਿੱਚ ਪ੍ਰਾਣ ਪੈ ਜਾਂਦੇ ਨੇ। ਰੱਬ ਦੀ ਆਪਣੀ ਸ਼ਕਤੀ ਹੈ, ਬਸੰਤ ਰਾਗ ਗਾਉਣ ਨਾਲ ਫੁੱਲ ਖਿੜਦੇ ਨੇ, ਮਾਲ ਰਾਗ ਗਾਉਣ ਨਾਲ ਬਰਸਾਤ ਹੋ ਜਾਂਦੀ ਹੈ, ਦੀਪਕ ਰਾਗ ਗਾਉਣ ਨਾਲ ਸਿਆਣੇ ਪੁਰਸ਼ ਦੱਸਦੇ ਨੇ ਤੇ ਦੀਵੇ ਵਿੱਚ ਤੇਲ ਤੇ ਬੱਤੀ ਪਾ ਕੇ ਰੱਖ ਦਿੱਤੀ ਜਾਏ, ਦੀਪਕ ਰਾਗ ਗਾਇਆ ਜਾਏ ਤੇ ਦੀਵੇ ਜਲ ਜਾਂਦੇ ਨੇ। ਰਾਗ ਦਾ ਅਰਥ ਹੈ ਪ੍ਰੇਮ। ਜਿਤਨੀ ਦੇਰ ਮਨੁੱਖ ਦੇ ਅੰਦਰ ਰਾਗ ਨਹੀਂ ਹੈ ਉਤਨੀ ਦੇਰ ਰਾਗ ਗਾਉਣਾ ਖਰਾ ਕਠਿਨ ਹੈ। ਅੰਦਰ ਰਾਗ ਹੋਏ ਬਾਹਰ ਗਾਇਆ ਰਾਗ ਅਸਰ ਕਰੇਗਾ, ਪਰ ਜੇ ਕਿਸੇ ਵਿਅਕਤੀ ਦੇ ਅੰਦਰ ਰਾਗ ਨਹੀਂ ਹੈ ਬਾਹਰੋਂ ਗਾਏ ਹੋਏ ਰਾਗ ਦਾ ਅਸਰ ਨਹੀਂ ਪੈਂਦਾ। ਰਾਗ ਇੱਕ ਕਠਿਨ ਸਾਧਨਾ ਹੈ, ਪਰ ਸ੍ਰੀ ਰਾਗ ਵਿੱਚ ਇਹ ਕਬੀਰ ਜੀ ਦੀ ਬਾਣੀ ਸਾਨੂੰ ਪਹਿਲਾਂ ਕਬੀਰ ਜੀ ਦੇ ਜੀਵਨ ਤੋਂ ਜਾਣੂ ਹੋਣਾ ਪਏਗਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਕਹੀ। ਗੁਰੂ ਪਾਤਸ਼ਾਹ ਨੇ ਕਬੀਰ ਜੀ ਦੀ ਕਹੀ ਹੋਈ ਬਾਣੀ ਨੂੰ ਗੁਰਬਾਣੀ ਦਾ ਦਰਜਾ ਦੇ ਕੇ ਇਸ ਬਾਣੀ ਵਿੱਚ ਅੰਕਿਤ ਕੀਤਾ। ਅੱਜ ਅਸੀਂ ਕਬੀਰ ਜੀ ਦੀ ਬਾਣੀ ਨੂੰ ਵੀ ਗੁਰਬਾਣੀ ਕਹਿੰਦੇ। ਕਬੀਰ ਜੀ ਬਹੁਤ ਪੜ੍ਹੇ ਲਿਖੇ ਨਹੀਂ ਹਨ, ਕਿਉਂਕਿ ਕਬੀਰ ਜੀ ਦਾ ਜਨਮ ਇੱਕ ਸਧਾਰਨ ਘਰ ਵਿੱਚ ਹੋਇਆ ਹੈ। ਜਾਤੀ ਦੇ ਗੁਲਾਹੇ ਸਨ, ਮਾਤਾ ਪਿਤਾ ਦੀ ਕਿਰਤ ਸੀ, ਕੱਪੜਾ ਉਨਣਾ ਤੇ ਉਪਜੀਵਕਾ ਚਲਾਉਣੀ ਹੈ। ਕਬੀਰ ਜੀ ਦੀ ਬੰਦਗੀ ਨੂੰ ਤੱਕ ਕੇ ਉਹਨਾਂ ਦੀ ਭਗਤੀ ਭਾਵ ਨੂੰ ਤੱਕ ਕੇ ਉਹਨਾਂ ਦੇ ਸਿਮਰਨ ਨੂੰ ਤੱਕ ਕੇ ਭਾਵੇਂ ਕਬੀਰ ਜੀ ਦੇ ਸਮੇਂ ਵਿੱਚ ਇਹ ਗੱਲਾਂ ਪ੍ਰਚਲਿਤ ਹੋਈਆਂ ਕਿ ਕਬੀਰ ਜੀ ਕਿਸੇ ਬ੍ਰਾਹਮਣਾਂ ਦੀ ਲੜਕੀ ਦੇ ਉਦਰ ਤੋਂ ਪੈਦਾ ਹੋਏ ਸਨ। ਕਬੀਰ ਜੀ ਦਾ ਬੀਜਕ ਨਾਮੇ ਇੱਕ ਪੁਸਤਕ ਹੈ, ਉਸ ਬੀਜਕ ਵਿੱਚ ਇਹ ਗੱਲ ਕਹੀ ਹੈ ਕਿ ਕਬੀਰ ਕਿਸੇ ਬ੍ਰਾਹਮਣ ਦੀ ਲੜਕੀ ਦੇ ਪੇਟ ਤੋਂ ਪੈਦਾ ਹੋਏ, ਕਿਉਂਕਿ ਉਹ ਬ੍ਰਾਹਮਣ ਤੇ ਉਸ ਦੀ ਕੰਨਿਆ ਸਵਾਮੀ ਰਾਮਾਨੰਦ ਜੀ ਜੋ ਸਮੇਂ ਦੇ ਮਹਾਨ ਸਾਧੂ ਸਨ ਬਨਾਰਸ ਵਿੱਚ, ਉਹਨਾਂ ਦੀ ਸੇਵਾ ਲਈ ਜਾਇਆ ਕਰਦੇ ਸਨ। ਇੱਕ ਦਿਨ ਸਵਾਮੀ ਰਾਮਾਨੰਦ ਜੀ ਆਪਣੀ ਸਮਾਧੀ ਵਿੱਚ ਸਥਿਤ ਹਨ, ਉਸ ਬ੍ਰਾਹਮਣ ਨੇ ਔਰ ਬ੍ਰਾਹਮਣ ਦੀ ਪੁੱਤਰੀ ਨੇ ਜਾ ਕੇ ਨਮਸਕਾਰ ਕੀਤੀ ਸੀ। ਸਵਾਮੀ ਜੀ ਸਮਾਧੀ ਤੋਂ ਉਥਾਨ ਹੋਏ, ਉਹਨਾਂ ਉਸ ਬੱਚੀ ਵੱਲ ਤੱਕਿਆ ਤੇ ਕਿਹਾ, ਪੁੱਤਰਵਤੀ ਹੋ। ਉਸ ਦੇ ਪਿਤਾ ਨੇ ਇਹ ਗੱਲ ਕਹੀ ਕਿ ਮੇਰੀ ਲੜਕੀ ਵਿਧਵਾ ਹੈ ਤੇ ਤੁਸਾਂ ਇਹ ਸਰਾਪ ਦੇ ਦਿੱਤਾ ਹੈ ਕਿ ਪੁੱਤਰਵਤੀ ਹੋ ਜਾਏ। ਇਹ ਪੁੱਤਰਵਤੀ ਹੋਏਗੀ ਤੇ ਇਸਨੂੰ ਕਲੰਕ ਲੱਗ ਜਾਏਗਾ। ਦੁਨਿਆਵੀ ਲੋਕਾਂ ਦੀ ਨਜ਼ਰਾਂ ਵਿੱਚ ਗਿਰ ਜਾਏਗੀ। ਤੁਸਾਂ ਇਹ ਵਰ ਕਿਉਂ ਦਿੱਤਾ? ਤਾਂ ਸਵਾਮੀ ਰਾਮਾਨੰਦ ਜੀ ਨੇ ਬਚਨ ਕਹਿ ਕੇ ਇਹ ਦੁਨਿਆਵੀ ਲੋਕਾਂ ਦੀ ਨਜ਼ਰਾਂ ਵਿੱਚ ਗਿਰੇਗੀ ਨਹੀਂ, ਇਹ ਪੁੱਤਰਵਤੀ ਅਵਸ਼ ਹੋਏਗੀ, ਕਿਉਂਕਿ ਸਾਧੂ ਦਾ ਬਚਨ ਟਲਦਾ ਨਹੀਂ ਹੈ। ਉਹ ਬ੍ਰਾਹਮਣਾਂ ਦੀ ਲੜਕੀ ਪੁੱਤਰਵਤੀ ਹੋਈ। ਤਾਂ ਕਬੀਰ ਜੀ ਦੇ ਜੀਵਨ ਬਾਰੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ ਉਹ ਲਹਿਰ ਕਲਾ ਜੋ ਬਨਾਰਸ ਤੋਂ 3 ਮੀਲ ਦੇ ਫਾਸਲੇ 'ਤੇ ਹੈ, ਉਸ ਤਲਾਅ ਦੇ ਕੰਢੇ 'ਤੇ ਕਬੀਰ ਜੀ ਨੂੰ ਰੱਖ ਰਹੇ। ਦਿਨ ਚੜਿਆ, ਨੀਮ ਤੇ ਨੀਮਾ ਨਾਮ ਦੇ ਜਲਾਣੇ ਜੋ ਉਸ ਤਲਾਬ 'ਤੇ ਜਾਇਆ ਕਰਦੇ ਸਨ, ਉਹ ਤਲਾਬ 'ਤੇ ਗਏ। ਨਵ ਜਨਮੇ ਬੱਚਾ ਉਹਨਾਂ ਨੇ ਦੇਖਿਆ, ਉਹਨਾਂ ਨੇ ਸਮਝਿਆ ਕਿ ਇਹ ਪਰਮੇਸ਼ਵਰ ਨੇ ਸਾਡੇ ਵਾਸਤੇ ਹੀ ਭੇਜਿਆ ਹੈ। ਉਸ ਬੱਚੇ ਨੂੰ ਉਠਾ ਕੇ ਆਪਣੇ ਘਰ ਲੈ ਆਏ, ਉਹਦੀ ਪਰਵਰਿਸ਼ ਕੀਤੀ। ਪਰ ਇਹ ਮੰਨਦੇ ਨੇ ਬ੍ਰਾਹਮਣ ਲੋਕ ਕਿ ਬ੍ਰਾਹਮਣੀ ਸੰਸਕਾਰ ਹੋਣ ਕਰਕੇ, ਮਾਤਾ ਬ੍ਰਾਹਮਣੀ ਹੋਣ ਕਰਕੇ ਕਬੀਰ ਜੀ ਦਾ ਝੁਕਾ ਹਿੰਦੂ ਮਤ ਵੱਲ ਜਿਉਂਦਾ ਰਿਹਾ। ਪਰ ਇਹ ਗੱਲ ਕਬੀਰ ਜੀ ਦੀ ਬਾਣੀ ਕੰਡਮ ਕਰਦੀ ਹੈ। ਕਬੀਰ ਜੀ ਨਾ ਆਪਣੇ ਆਪ ਨੂੰ ਹਿੰਦੂ ਮੰਨਦੇ ਹਨ, ਨਾ ਆਪਣੇ ਆਪ ਨੂੰ ਮੁਸਲਮਾਨ ਮੰਨਦੇ ਹਨ। ਜੇ ਕਬੀਰ ਜੀ ਦੇ ਗਲ ਵਿੱਚ ਜਨਮ ਪਾਉਣ ਦੀ ਗੱਲ ਆਉਂਦੀ ਹੈ ਤੇ ਕਬੀਰ ਜੀ ਇਨਕਾਰ ਕਰ ਦਿੰਦੇ ਨੇ। ਅੱਜ ਜਨਮ ਪਾਉਣ ਦੇ ਸਮੇਂ ਇਹ ਗੱਲ ਕਹਿੰਦੇ ਨੇ ਕਿ ਹਮ ਘਰ ਸੂਤ ਤਨੇ ਨਿਤ ਤਾਣਾ, ਕੰਠ ਦੇ ਲਿਓ ਤੁਮਾਰੇ, ਤੁਮ ਤੋਂ ਪੜੋ ਵੇਦ ਗੈਤਰੀ, ਗੋਬਿੰਦ ਹਿਰਦੇ ਹਮਾਰੇ। ਕਬੀਰ ਜਨਮ ਪਾਉਣ ਤੋਂ ਇਨਕਾਰੀ ਹੈ। ਜੇ ਕਦੇ ਮੁਸਲਮਾਨ ਮਤ ਵਿੱਚ ਸੁਨਤ ਕਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਵੀ ਕਬੀਰ ਜੀ ਇਨਕਾਰੀ ਨੇ। ਪਰ ਸੁਨਤ ਕਰਨ ਵਾਲੇ ਸਵਾਲ ਕਰਦੇ ਨੇ ਤੇ ਸੁਨਤ ਕੀ ਹੈ, ਤੁਰਕ ਜੇ ਹੋਏਗਾ ਔਰਤ ਕਿਆ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋਡੈ ਤਾਂ ਤੇ ਹਿੰਦੂ ਜਿਹੜੀ ਹੈ। ਕਬੀਰ ਜੀ ਦਾ ਲਗਾਵ ਕਿਸੇ ਮਜ਼ਹਬ ਨਾਲ ਨਹੀਂ ਹੈ। ਪਰ ਇੱਕ ਗੱਲ ਯਾਦ ਰੱਖਿਓ, ਜਦੋਂ ਕੋਈ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚ ਜਾਂਦਾ ਉਦੋਂ ਮਜ਼ਹਬਾਂ ਦੇ ਝਗੜੇ ਮੁੱਕ ਜਾਂਦੇ ਨੇ। ਮਜ਼ਹਬਾਂ ਦੇ ਝਗੜੇ ਉਤਨੀ ਦੇਰ ਤੱਕ ਰਹਿੰਦੇ ਨੇ ਜਿਤਨੀ ਦੇਰ ਤੱਕ ਮਨੁੱਖ ਦੇ ਅੰਦਰ ਅਗਿਆਨਤਾ ਹੈ। ਅਗਿਆਨੀ ਮਜ਼ਹਬ ਦਾ ਝਗੜਾ ਕਰੇਗਾ, ਗਿਆਨੀ ਜਿਸ ਨੂੰ ਸੰਸਾਰ ਜਿਸ ਪਿਆ ਕਪੂਰ ਹੈ ਉਹ ਕਿਉਂ ਝਗੜਾ ਕਰੇਗਾ? ਅਗਿਆਨਤਾ ਵਿੱਚ ਪਿਆ ਹੋਇਆ ਮਨੁੱਖ ਮਜ਼ਹਬਾਂ ਖਾਤਰ ਝਗੜੇ ਕਰਦਾ, ਜਾਤੀਆਂ ਖਾਤਰ ਝਗੜੇ ਕਰਦਾ, ਸੰਸਕਾਰਾਂ ਖਾਤਰ ਝਗੜੇ ਕਰਦਾ। ਪਰ ਜਦੋਂ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਪਹੁੰਚ ਜਾਏ ਫਿਰ ਉਦੋਂ ਦਿਸਰ ਗਈ ਸਭ ਤਾਕਤ ਪਰ ਆਈ, ਤਮਾਮ ਝਗੜੇ ਖਤਮ ਹੋ ਜਾਂਦੇ। ਤਾਂ ਕਬੀਰ ਜੀ ਦਾ ਜੀਵਨ ਬਨਾਰਸ ਵਿੱਚ ਰਹਿੰਦਿਆਂ ਬਤੀਤ ਹੋਇਆ। ਜੇ ਕਦੇ ਬਨਾਰਸ ਦੇ ਪੰਡਿਤਾਂ ਨੇ ਕਬੀਰ ਜੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਤੇ ਕਬੀਰ ਜੀ ਭਗਤੀ ਭਾਵ ਦੇ ਹੁੰਦਿਆਂ ਹੋਇਆਂ ਉਹਨਾਂ ਦੇ ਅੱਗੇ ਝੁਕੇ ਨਹੀਂ। ਜੇ ਕਦੇ ਬਨਾਰਸ ਦੇ ਪੰਡਿਤਾਂ ਦੀ ਵਿਦਵਾਨਾਂ ਦੀ ਗੱਲ ਚੱਲਦੀ ਹੈ, ਸਧਾਰਨ ਸ਼ਬਦਾਂ ਵਿੱਚ ਕਬੀਰ ਜੀ ਉੱਤਰ ਦਿੰਦੇ ਨੇ ਪਰ ਉਹਨਾਂ ਤੋਂ ਝਕਦੇ ਨਹੀਂ, ਉਹਨਾਂ ਦੇ ਅੱਗੇ ਸਿਰ ਨੀਵਾਂ ਕਰਕੇ ਨਹੀਂ ਬੈਠਦੇ, ਸਗੋਂ ਆਪਣੇ ਜੀਵਨ ਵਿੱਚ ਰਹਿੰਦੇ ਹਾਂ, ਪਰਮੇਸ਼ਵਰ ਦੇ ਨਾਮ ਜਪਦੇ ਹਾਂ, ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾ ਕੇ ਉਹਨਾਂ ਲੋਕਾਂ ਨਾਲ ਬੈਠ ਕੇ ਗਿਆਨ ਚਰਚਾ ਕਰਦੇ ਨੇ ਔਰ ਸੰਸਾਰ ਦੇ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਾਉਂਦੇ ਨੇ। ਕਬੀਰ ਜੀ ਦੀ ਬਾਣੀ ਮਨੁੱਖ ਨੂੰ ਅਗਿਆਨਤਾ ਚੋਂ ਕੱਢ ਕੇ ਗਿਆਨ ਵਿੱਚ ਪ੍ਰਵੇਸ਼ ਕਰਨ ਦਾ ਇੱਕ ਬਹੁਤ ਵੱਡਾ ਜ਼ਰੀਆ ਹੈ। ਗੱਲ ਕੇਵਲ ਇਤਨੀ ਹੈ ਕਿ ਮਨੁੱਖ ਅਗਿਆਨਤਾ ਚੋਂ ਨਿਕਲਣਾ ਚਾਹੇ, ਨਹੀਂ ਤਾਂ ਇਹ 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹਨ ਅਸੀਂ ਨੇਤੀ ਪੜ੍ਹਦੇ ਨੇਤਾ ਪ੍ਰਤੀ ਸੁਣਦੇ, ਅਸੀਂ ਕਦੇ ਅਗਿਆਨਤਾ ਚੋਂ ਨਿਕਲਣ ਦਾ ਯਤਨ ਨਹੀਂ ਕੀਤਾ। ਕਬੀਰ ਜੀ ਨੇ ਬਨਾਰਸ ਵਿੱਚ ਰਹਿੰਦੇ ਹੋਏ ਬ੍ਰਾਹਮਣਾਂ ਦੇ ਕਰਤੱਵ ਤੱਕ ਕੇ ਉਹਨਾਂ ਪ੍ਰਥਾਏ ਬਚਨ ਕਹੇ ਨੇ, ਸੰਤਾਂ ਪ੍ਰਥਾਏ ਬਚਨ ਕਹੇ ਨੇ। ਉਹਨਾਂ ਨੇ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਸ ਪੱਖ ਤੇ ਉਹਨਾਂ ਰੋਸ਼ਨੀ ਨਾ ਪਾਈ ਹੋਈ। ਕਬੀਰ ਜੀ ਦੇ ਬਚਨ ਭਾਵੇਂ ਸਧਾਰਨ ਨੇ, ਉਹ ਲਿਸ਼ਕਾਏ ਲਿਸ਼ਕਾਏ ਨਹੀਂ ਹੈ, ਪਰ ਕਬੀਰ ਜੀ ਦੇ ਬਚਨਾਂ ਵਿੱਚ ਸਾਗਰ ਵਰਗੀ ਗਹਿਰਾਈ ਹੈ। ਉਸ ਗਹਿਰਾਈ ਤੱਕ ਪਹੁੰਚਣਾ ਖਰਾ ਕਠਨ ਹੈ। ਅਸੀਂ ਸ਼ਬਦਾਂ ਦੇ ਅਰਥ ਤਾਂ ਕਰ ਸਕਦੇ ਹਾਂ ਪਰ ਕਬੀਰ ਜੀ ਦੀ ਗਹਿਰਾਈ ਤੱਕ ਨਹੀਂ ਜਾ ਸਕਦੇ, ਕਿਉਂਕਿ ਸਾਡੇ ਕੋਲ ਕੇਵਲ ਸੰਸਾਰ ਹੈ। ਸੰਸਾਰ ਵਿੱਚ ਮਨੁੱਖ ਕਿੱਥੋਂ ਤੱਕ ਜਾਏਗਾ, ਉਹਦੇ ਮਨ ਵਿੱਚ ਸੰਸਾਰ ਦੀ ਪਕੜ ਹੈ। ਉਹ ਧਨ ਵਿੱਚ ਰਹਿੰਦਾ ਹੈ, ਉਹ ਪੁੱਤਰਾਂ ਵਿੱਚ ਰਹਿੰਦਾ ਹੈ, ਉਹ ਸੰਸਾਰਕ ਸੁੱਖਾਂ ਵਿੱਚ ਰਹਿੰਦਾ ਹੈ। ਉਹਦਾ ਆਪਣਾ ਇੱਕ ਜੀਵਨ ਅਜਿਹਾ ਹੈ ਜੋ ਸੰਸਾਰ ਨਾਲ ਜੁੜਿਆ ਹੋਇਆ ਹੈ। ਕਬੀਰ ਜੀ ਸੰਸਾਰ ਵਿੱਚ ਰਹਿੰਦਿਆਂ ਵੀ ਸੰਸਾਰ ਤੋਂ ਉੱਚੇ ਨੇ, ਉਹ ਸੰਸਾਰ ਨਾਲ ਨਹੀਂ ਜੁੜੇ। ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਜੁੜੇ ਨੇ, ਨਿਰੰਕਾਰ ਦੀ ਗੱਲ ਕਰਦੇ ਨੇ। ਨਿਰੰਕਾਰ ਤੱਕ ਪਹੁੰਚਿਆ ਕਿਵੇਂ ਜਾਂਦਾ, ਉਹ ਕਿਵੇਂ ਪਹੁੰਚੇ, ਇਹ ਉਹਨਾਂ ਦੀ ਬਾਣੀ ਦਾ ਸਾਰ ਹੈ। ਉਹਨਾਂ ਨੇ ਆਪਣੀ ਬਾਣੀ ਵਿੱਚ ਅਜਿਹੇ ਬਹੁਤ ਸ਼ਬਦ ਕਹੇ ਨੇ ਜਿਨ੍ਹਾਂ ਵਿੱਚ ਸਰੀਰਕ ਗਿਆਨ, ਆਤਮਕ ਗਿਆਨ, ਸੰਸਾਰ ਦਾ ਗਿਆਨ, ਸਮਾਜਿਕ ਗਿਆਨ ਬੜਾ ਗੁਰਗਲ ਪੈਂਦਾ ਹੈ। ਪਰ ਕਬੀਰ ਜੀ ਆਪਣੇ ਜੀਵਨ ਵਿੱਚ ਕਿਰਤ ਕਰਕੇ ਖਾਂਦੇ ਰਹੇ। ਜੇ ਕਬੀਰ ਜੀ ਨੂੰ ਕਿਸੇ ਨੇ ਕਿਰਤ ਕਰਦੇ ਆ ਕੇ ਸ਼ਬਦ ਕਹੇ ਕਿ ਕਬੀਰ ਜੀ ਤੀਰਥਾਂ 'ਤੇ ਜਾਣਾ, ਉਹਨਾਂ ਨੇ ਬਜਾਏ ਇਸ ਗੱਲ ਦੇ ਅਤੇ ਆਪਣੀ ਕਿਰਤ ਛੱਡ ਕੇ ਤੀਰਥਾਂ ਵੱਲ ਚਲੇ ਜਾਣ ਵਾਲੇ ਨੂੰ ਅਜਿਹੇ ਢੰਗ ਨਾਲ ਸਮਝਾਇਆ ਕਿ ਲੈ ਭਾਈ ਇਹ ਤੁੰਬਾ ਲੈ ਜਾ, ਜਿੱਥੇ ਤੂੰ ਇਸ਼ਨਾਨ ਕਰੇ ਇਸ ਤੁੰਬੇ ਨੂੰ ਇਸ਼ਨਾਨ ਕਰਾ ਦੇ। 18 ਤੀਰਥਾਂ ਨੂੰ ਪਰਸਣ ਵਾਲੇ ਲੋਕ ਜਦੋਂ ਉਹਨਾਂ ਕੋਲ ਤੀਰਥ ਪਰਸ ਕੇ ਵਾਪਸ ਆਉਂਦੇ ਨੇ ਤੇ ਕਬੀਰ ਜੀ ਉਹਨਾਂ ਨੂੰ ਪੁੱਛਦੇ ਨੇ ਕਿਉਂ ਭਾਈ ਤੁੰਬੇ ਨੂੰ ਇਸ਼ਨਾਨ ਕਰਾਇਆ, ਉਹ ਕਹਿੰਦੇ ਨੇ ਹਾਂ ਜਿੱਥੇ ਅਸੀਂ ਇਸ਼ਨਾਨ ਕੀਤਾ ਹੈ ਹਰ ਜਗ੍ਹਾ ਤੇ ਇਸ ਤੁੰਬੇ ਨੂੰ ਇਸ਼ਨਾਨ ਕਰਾਇਆ। ਤੇ ਕਬੀਰ ਜੀ ਹੱਥ ਜੋੜ ਕੇ ਗੱਲ ਕਹਿੰਦੇ ਨੇ ਫਿਰ ਤਾਂ ਇਹ ਤੁੰਬਾ ਮਿੱਠਾ ਹੋ ਗਿਆ, ਮਿਲਦਾ ਪ੍ਰਸ਼ਾਦ ਹੈ, ਇਸ ਨੂੰ ਕੱਟੋ ਤੇ ਵਰਤਾਇਆ ਜਾਏ। ਜਦੋਂ ਉਹ ਪ੍ਰਸ਼ਾਦ ਲੋਕਾਂ 'ਚ ਵਰਤਾਇਆ ਜਾਂਦਾ ਹੈ ਉਹ ਕੌੜਾ ਹੈ, ਮਿੱਠਾ ਨਹੀਂ। ਕਬੀਰ ਜੀ ਉਹਨਾਂ ਨੂੰ ਸਮਝਾਉਣ ਲਈ ਕਿ ਤੀਰਥ 'ਤੇ ਜਾ ਕੇ ਵਿਅਕਤੀ ਬਦਲਦਾ ਨਹੀਂ, ਉਹਦੇ ਵਿਚਾਰ ਨਹੀਂ ਬਦਲਦੇ, ਉਹਦਾ ਜੀਵਨ ਉੱਚਾ ਨਹੀਂ ਹੁੰਦਾ, ਸਗੋਂ ਇਹ ਗੱਲ ਦੱਸਦੇ ਨੇ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਫਾਲੱਕੀ ਮਟਿਆ ਦੋਏ ਭਾਉ ਚੜ੍ਹੀਆ ਸੋਰ, ਬਾਹਰ ਧੁੱਤੀ ਤੁੰਬੜੀ ਅੰਦਰ ਵਿਸ਼ਨ ਕੋਰ, ਸਾਧ ਭਲੇ ਅਨੰਦ ਹਟਿਆ ਚੋਰ ਸੇ ਚੋਰਾ ਚੋਰ। ਕਬੀਰ ਜੀ ਨੇ ਆਪਣੀ ਬਾਣੀ ਵਿੱਚ ਸੰਸਾਰ ਦੇ ਲੋਕਾਂ ਨੂੰ ਭਰਮ ਤੋਂ ਦੂਰ ਰਹਿ ਕੇ ਕੇਵਲ ਅਤੇ ਕੇਵਲ ਨਿਰੰਕਾਰ ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ। ਕਬੀਰ ਜੀ ਦੀ ਬਾਣੀ ਦੀ ਕਥਾ ਅੱਜ ਅਸੀਂ ਆਰੰਭ ਕਰਨ ਲੱਗੇ ਹਾਂ। ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ 1.5 ਮਹੀਨੇ ਦਾ ਸਮਾਂ ਲੈ ਕੇ ਮੈਂ ਇਹਨਾਂ ਗੁਰਮੁਖਾਂ ਪਿਆਰਿਆਂ ਦੇ ਸੱਦੇ 'ਤੇ ਇੱਥੇ ਆਇਆ ਹਾਂ, ਤਾਂ ਆਪ ਯਤਨ ਕਰਨਾ ਕਿ ਤੁਹਾਡਾ ਕੋਈ ਦਿਨ ਮਿਸ ਨਾ ਹੋਏ। ਸਗੋਂ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਪ੍ਰੇਰ ਕੇ ਲੈ ਕੇ ਆਉਣਾ ਤਾਂ ਕਿ ਅਸੀਂ ਸਾਰੇ ਬੈਠ ਕੇ ਇਸ ਪਵਿੱਤਰ ਗੁਰਬਾਣੀ ਦੀ ਵਿਚਾਰ ਕਰ ਸਕੀਏ, ਜਿਸ ਬਾਣੀ ਨੂੰ ਅਸੀਂ ਸਦੀਆਂ ਤੋਂ ਪੜ੍ਹਦੇ ਚਲੇ ਆ ਰਹੇ ਹਾਂ। ਪਰ ਪੜ੍ਹਦਿਆਂ ਪੜ੍ਹਦਿਆਂ ਚਾਹੀਦਾ ਸੀ ਸਾਡਾ ਜੀਵਨ ਬਦਲ ਜਾਣਾ, ਸਾਡੇ ਵਿਚਾਰ ਉੱਚੇ ਹੋ ਜਾਣੇ, ਅਸੀਂ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦੇ, ਸਾਡੇ ਜੀਵਨ ਵਿੱਚ ਸੱਚ ਆ ਜਾਂਦਾ। ਪਰ ਇਹ ਸਭ ਕੁਝ ਹੋਇਆ ਨਹੀਂ। ਕਾਰਨ ਕੇਵਲ ਇਤਨਾ ਹੈ ਕਿ ਅਸੀਂ ਇਸ ਬਾਣੀ ਨੂੰ ਸਮਝਿਆ ਨਹੀਂ, ਇਸ ਬਾਣੀ ਦੀ ਗਹਿਰਾਈ ਤੱਕ ਅਸੀਂ ਨਹੀਂ ਗਏ। ਯਤਨ ਆਪਾਂ ਕਰਨਾ ਹੈ ਕਿ ਬਾਣੀ ਦੇ ਬੋਝ ਫਲ ਸਾਨੂੰ ਪ੍ਰਾਪਤ ਹੋ ਜਾਣ, ਜਿਸ ਨਾਲ ਸਾਡਾ ਜੀਵਨ ਸਹੀ ਢੰਗ ਨਾਲ ਗੁਰਬਾਣੀ ਨਾਲ ਜੁੜ ਜਾਏ, ਕੇਵਲ ਬਣਾਵਟ ਨਾ ਰਹਿ ਜਾਏ, ਕੇਵਲ ਇਤਨੀ ਗੱਲ ਨਾ ਰਹਿ ਜਾਏ ਕਿ ਮੈਂ ਗੁਰੂ ਖਰਗਾਈ ਹੈ, ਹਾਜ਼ਰੀ ਲਵਾਈ। ਕਿਸੇ ਵਿਦਿਆਰਥੀ ਦੀ ਲਵਾਈ ਹੋਈ ਹਾਜ਼ਰੀ ਉਦੋਂ ਹੀ ਸਫਲ ਹੁੰਦੀ ਹੈ ਜਦੋਂ ਉਹ ਅਧਿਆਪਕ ਦਾ ਦਿੱਤਾ ਹੋਇਆ ਮੈਸੇਜ, ਅਧਿਆਪਕ ਦਾ ਦਿੱਤਾ ਹੋਇਆ ਲੈਸਨ ਕੰਠ ਕਰ ਲੈਂਦਾ। ਫਿਰ ਜਦੋਂ ਉਹ ਐਗਜ਼ਾਮੀਨੇਸ਼ਨ ਵਿੱਚ ਬੈਠਦਾ ਹੈ, ਪੇਪਰ ਕਰਦਾ ਹੈ, ਪਾਸ ਹੋ ਜਾਂਦਾ, ਤਾਂ ਫਿਰ ਤਾਂ ਉਸਦੀ ਹਾਜ਼ਰੀ ਲੱਗੀ ਹੈ ਸਫਲ। ਅਤੇ ਜੇ ਉਹ ਸਕੂਲ ਵਿੱਚ ਆਏ, ਰਜਿਸਟਰ 'ਤੇ ਯੈਸ ਆਰ ਕਹਿ ਕੇ ਹਾਜ਼ਰੀ ਲਵਾ ਦੇ, ਪਰ ਅਧਿਆਪਕ ਦੇ ਦਿੱਤੇ ਹੋਏ ਲੈਸਨ ਨੂੰ ਗ੍ਰਹਿਣ ਨਾ ਕਰੇ, ਜੇ ਉਹ ਬੱਚਾ ਐਗਜ਼ਾਮੀਨੇਸ਼ਨ ਵਿੱਚ ਬੈਠਣ ਤੋਂ ਬਾਅਦ ਚੰਗੇ ਨੰਬਰ ਲੈ ਕੇ ਪਾਸ ਨਾ ਹੋਏ, ਫਿਰ ਉਸਦੀ ਹਾਜ਼ਰੀ ਕੀ ਕਰੇਗੀ? ਅਸੀਂ ਮੇਰਾ ਪੂਰਾ ਹਾਜ਼ਰੀ ਲਵਾਉਣ ਨਹੀਂ ਆਏ, ਅਸੀਂ ਗੁਰੂ ਨਾਨਕ ਦੇ ਦਰ 'ਤੇ ਸਿੱਖਿਆ ਲੈਣ ਆਏ ਹਾਂ। ਜੀਵਨ ਕਿਵੇਂ ਜਿਉਣਾ, ਸੱਚ ਦੇ ਥਾਰਜੀ ਕਿਵੇਂ ਹੋਣਾ, ਕੋੜ ਕਿਵੇਂ ਤਿਆਗਣਾ, ਮਾਇਆ ਤੋਂ ਉੱਚੇ ਕਿਵੇਂ ਉੱਠਣਾ, ਨਾਮ ਨਾਲ, ਬਾਣੀ ਨਾਲ, ਸੰਗਤ ਨਾਲ, ਸੇਵਾ ਨਾਲ, ਸਿਮਰਨ ਨਾਲ, ਅੰਮ੍ਰਿਤ ਨਾਲ, ਅੰਮ੍ਰਿਤ ਵੇਲੇ ਨਾਲ ਕਿਵੇਂ ਜੁੜਨਾ, ਇਹ ਸਭ ਕੁਝ ਪ੍ਰਾਪਤੀ ਸਾਨੂੰ ਕਿੱਥੋਂ ਮਿਲਣੀ ਹੈ? ਤਾਂ ਕਬੀਰ ਜੀ ਦੀ ਪਵਿੱਤਰ ਬਾਣੀ ਦੀ ਕਥਾ ਅੱਜ ਆਪਾਂ ਆਰੰਭ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਇਸ ਬਾਣੀ ਵਿੱਚ ਮੰਗਲ ਕਥਨ ਕੀਤਾ। ਪੁਰਾਤਨ ਲੋਕ ਜਦੋਂ ਕੋਈ ਰਚਨਾ ਰਚਦੇ ਸਨ, ਜਦੋਂ ਕੋਈ ਕਵੀ ਕਵਿਤਾ ਲਿਖਦਾ ਸੀ, ਜਦੋਂ ਕੋਈ ਲਿਖਾਰੀ ਕੋਈ ਲਿਖ ਕਰਦਾ ਸੀ, ਤੇ ਉਹ ਪਹਿਲਾਂ ਮੰਗਲ ਕਥਨ ਕਰਦੇ ਸਨ, ਆਪਣੇ ਇਸ ਦੇ ਅੱਗੇ ਬੇਨਤੀ ਕਰਨੀ ਕਿ ਮੈਂ ਜੋ ਕੁਝ ਲਿਖਣ ਲੱਗਿਆ ਇਹਦੇ ਵਿੱਚ ਮੈਨੂੰ ਚੰਗੇ ਖਿਆਲ ਆਉਣ, ਤਾਂ ਕਿ ਉਹਨਾਂ ਖਿਆਲਾਂ ਨੂੰ ਅੰਕਿਤ ਕਰਕੇ ਮੈਂ ਸੰਸਾਰ ਦਾ ਭਲਾ ਕਰ ਸਕਾਂ। ਪਰ ਉਹ ਮੰਗਲ ਲੋਕ ਸ੍ਰਿਸ਼ਟੀ ਦਾ ਕਥਨ ਕਰਦੇ ਸਨ, ਔਰ ਉਹ ਮੰਗਲ ਗਣੇਸ਼ ਦਾ ਕਥਨ ਕੀਤਾ ਜਾਂਦਾ ਸੀ। ਵਿਦਿਆ ਦਾਤੇ ਦਾ ਮੰਗਲ ਵੀ ਲੋਕ ਕਹਿੰਦੇ ਸਨ, ਜਿਸ ਨੇ ਵਿਦਿਆ ਦੇਣੀ ਹੈ ਉਹਨੂੰ ਲੋਕ ਵਿਦਿਆ ਗੁਰੂ ਮੰਨਦੇ ਸਨ। ਨੰਬਰ 1 ਤੇ ਸ੍ਰਿਸ਼ਟੀ, ਨੰਬਰ 2 ਤੇ ਗਣੇਸ਼, ਤੇ ਨੰਬਰ 3 ਤੇ ਵਿਦਿਆ ਦਾਤਾ, ਇਹਨਾਂ ਲੋਕਾਂ ਦੇ ਮੰਗਲ ਉਹ ਕਥਨ ਕਰਦੇ ਸਨ। ਸ੍ਰਿਸ਼ਟੀ ਦਾ ਮੰਗਲ ਇਸ ਲਈ ਕਿ ਸ੍ਰਿਸ਼ਟੀ ਬੁੱਧੀ ਦੀ ਦਾਤੀ ਹੈ। ਉਹ ਮੰਨਦੇ ਸਨ ਕਿ ਸ੍ਰੇਸ਼ਟ ਬੁੱਧੀ ਦੇਣ ਵਾਲੀ, ਚੰਗੀ ਬੁੱਧੀ ਪ੍ਰਦਾਨ ਕਰਨ ਵਾਲੀ ਸਰਸਵਤੀ ਹੈ, ਔਰ ਉਹਦਾ ਜਸ ਗਾਇਆ ਜਾਏ। ਤੇ ਲੋਕ ਮੰਨਦੇ ਸਨ ਕਿ ਸਰਸਵਤੀ ਆ ਕੇ ਮਨ ਵਿੱਚ ਬੈਠ ਜਾਂਦੀ, ਦਰਸ਼ਨਾਂ ਰਾਹੀਂ ਪ੍ਰਗਟ ਹੋ ਜਾਂਦੀ, ਔਰ ਚੰਗੇ ਸ਼ਬਦ ਮਨੁੱਖ ਕਹਿ ਸਕਦਾ ਹੈ। ਗਣੇਸ਼ ਦਾ ਮੰਗਲ ਇਸ ਲਈ ਕਥਨ ਕਰਦੇ ਸਨ ਕਿ ਉਹ ਸਿੱਧੀਆਂ ਦਾ ਦਾਤਾ ਹੈ, ਭੰਡਾਰੇ ਭਰਨ ਵਾਲਾ ਹੈ। ਅੱਜ ਵੀ ਤੁਸੀਂ ਹਿੰਦੂ ਮਤ ਦੇ ਲੋਕਾਂ ਵਿੱਚ ਉਹਨਾਂ ਦੀਆਂ ਦੁਕਾਨਾਂ 'ਤੇ ਚਲੇ ਜਾਓ, ਤਾਂ ਉਹਨਾਂ ਨੇ ਗਣੇਸ਼ ਦੇ ਮੰਗਲ ਸ੍ਰੀ ਗਣੇਸ਼ਾਇਆ ਨਾਮ ਹੈ ਆਪਣੀ ਦੁਕਾਨ 'ਤੇ ਲਿਖੇ ਹੁੰਦੇ ਨੇ। ਉਹ ਆਪਣੀਆਂ ਵਹੀਆਂ ਖਾਤਿਆਂ ਵਿੱਚ ਵੀ ਗਣੇਸ਼ ਦਾ ਮੰਗਲ ਕਥਨ ਕਰਦੇ ਨੇ, ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਗਣੇਸ਼ ਸਿੱਧੀਆਂ ਬਣਾਤਾ ਹੈ। ਗਣੇਸ਼ ਦੀ ਪੂਜਾ ਕਰਨ ਨਾਲ, ਗਣੇਸ਼ ਦੀ ਆਰਤੀ ਉਤਾਰਨ ਨਾਲ, ਗਣੇਸ਼ ਦਾ ਮੰਗਲ ਕਰਨ ਨਾਲ ਉਹਨਾਂ ਦੇ ਧਰਮ ਵਿੱਚ ਧਨ ਆਏਗਾ, ਪਦਾਰਥ ਆਉਣਗੇ। ਉਹ ਮੰਗਲ ਕਥਨ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਇਸ ਪ੍ਰਥਾ ਨੂੰ ਬਦਲਿਆ। ਗੁਰੂ ਨਾਨਕ ਪਾਤਸ਼ਾਹ ਨੇ ਇਹ ਬਚਨ ਕਹੇ ਕਿ ਨਿਰੰਕਾਰ ਇੱਕ ਹੈ, ਉਹ ਸ੍ਰਿਸ਼ਟ ਸਰਸਵਤੀ, ਗਣੇਸ਼, ਹੋਰ ਤਮਾਮ ਦੇਵੀ ਦੇਵਤੇ ਉਸਦੇ ਅਧੀਨ ਨੇ। ਇਸ ਲਈ ਇੱਕ ਦਾ ਸਿਮਰਨ ਕਰਨਾ ਹੈ, ਇੱਕ ਨੂੰ ਪੂਜਣਾ ਹੈ, ਇੱਕ ਦਾ ਹੀ ਮੰਗਲ ਕਥਨ ਕਰਨਾ ਹੈ। ਉਹ ਇੱਕ ਹੀ ਉਤਪਤੀ ਕਰਦਾ ਹੈ, ਇੱਕ ਹੀ ਲੈਤਾ ਕਰਦਾ ਹੈ, ਇੱਕ ਹੀ ਜੀਵਾਂ ਦੀ ਉਤਪਾਲਣਾ ਕਰਦਾ ਹੈ। ਉਹਨਾਂ ਨੇ ਪਰਮੇਸ਼ਵਰ ਦਾ ਨਾਮ ਸਿਮਰਨ ਲਈ ਪਹਿਲਾਂ ਇੱਕ ਦਾ ਉਚਾਰਨ ਕੀਤਾ। ਇੱਕ ਯਾਦ ਰੱਖਿਓ, ਉਹ ਇੱਕ ਜੋ ਹੈ ਉਹ ਅਨੇਕਤਾ ਵਿੱਚ ਵਸ ਰਿਹਾ ਹੈ। ਜਦੋਂ ਬ੍ਰਹਮ ਗਿਆਨ ਦੀ ਅਵਸਥਾ ਹੋ ਜਾਂਦੀ ਹੈ ਉਹ ਇੱਕ ਦਿਸ ਆਉਂਦਾ ਹੈ ਦਰਖਤਾਂ ਵਿੱਚ, ਉਹੀ ਇੱਕ ਦਿਸਦਾ ਹੈ ਪੰਛੀਆਂ ਦੇ ਗਲੇ ਵਿੱਚ, ਉਹੀ ਇੱਕ ਹਰ ਰੰਗ ਵਿੱਚ ਦਿਸਦਾ ਹੈ। ਦਰਿਆ ਚੱਲਦੇ ਨੇ, ਨਦੀਆਂ ਚੱਲਦੀਆਂ ਨੇ, ਝਰਨੇ ਚੱਲਦੇ ਨੇ, ਇਹਨਾਂ ਵਿੱਚ ਉਸ ਇੱਕ ਦਾ ਹੀ ਕਲਕਲ ਦਾ ਨਾਮ ਹੈ। ਦਰਖਤਾਂ 'ਚ ਹਵਾ ਗੂੰਜਦੀ ਹੈ, ਅਸੀਂ ਉਸਨੂੰ ਸਰਸਰਾਹਟ ਕਹਿੰਦੇ ਹਾਂ, ਉਹ ਵੀ ਇੱਕ ਦਾ ਹੀ ਨਾਮ ਹੈ। ਤਮਾਮ ਜੀਵਾਂ ਵਿੱਚ ਇੱਕ ਦੀ ਪਰਤ ਹੈ।